ਸਤਨਾਮ ਸ਼੍ਰੀ ਵਾਹਿਗੁਰੂ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਸਮ ਵਿਚਾਰ ਗਾਵੈ ਕੋ ਸਾਂਝ ਕਰੇ ਤਨ ਦਿਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਗਸੈ ਵੇ ਪਰਵਾਹ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਗਸੈ ਵੇ ਪਰਵਾਹ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਅਕਾਲ ਪੁਰਖ ਦੀ ਮਹਿਮਾ ਕੀਰਤਨ ਦੁਆਰਾ ਅਤੇ ਵਿਚਾਰ ਦੁਆਰਾ ਸਰਵਣ ਕਰਨ ਦਾ ਇਹ ਸੁਭਾਗ ਅਵਸਰ ਸਾਨੂੰ ਬਖਸ਼ਿਆ ਹੈ। ਗੁਰਦੇਵ ਨੇ ਮਨੁੱਖ ਦੀਆਂ ਜੋ ਬੁਨਿਆਦੀ ਦੋ ਜ਼ਰੂਰਤਾਂ ਹਨ ਉਹਨਾਂ ਵੱਲ ਸਦਾ ਧਿਆਨ ਰੱਖਿਆ। ਮਨੁੱਖ ਦੀ ਸਰੀਰਕ ਲੋੜ ਹੈ, ਉਸ ਨੂੰ ਭੋਜਨ ਚੰਗਾ ਮਿਲੇ, ਵਸਤਰ ਮਿਲਣ, ਰਹਿਣ ਨੂੰ ਥਾਂ ਪ੍ਰਾਪਤ ਹੋਵੇ, ਕਿਰਤਕਾਰ ਮਿਲੇ। ਇਹਨਾਂ ਗੱਲਾਂ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਧਿਆਨ ਦਿੱਤਾ। ਲੰਗਰ ਚਲਾਏ, ਨਗਰ ਆਬਾਦ ਕੀਤੇ, ਵਪਾਰ ਦੇ ਸੈਂਟਰ ਕਾਇਮ ਕੀਤੇ, ਬਹੁਤ ਕੁਝ ਕੀਤਾ। ਦੂਸਰੀ ਲੋੜ ਹੈ ਆਤਮਾ ਦੀ, ਕਿਉਂਕਿ ਮਨੁੱਖ ਨਾ ਤਾਂ ਨਿਰਾ ਸਰੀਰ ਹੈ ਅਤੇ ਨਾ ਨਿਰੀ ਆਤਮਾ ਹੈ। ਮਨੁੱਖ ਆਤਮਾ ਅਤੇ ਸਰੀਰ ਦਾ ਜੋੜ ਹੈ, ਅਤੇ ਜਿਹੜਾ ਧਰਮ ਇਹਨਾਂ ਦੋਵਾਂ ਚੀਜ਼ਾਂ ਨੂੰ ਪੂਰੀਆਂ ਕਰਦਾ, ਉਹੀ ਅਸਲ ਵਿੱਚ ਮਨੁੱਖ ਦੀ ਅਸਲ ਜ਼ਿੰਦਗੀ ਨੂੰ ਡਿਵੈਲਪ ਕਰ ਸਕਦਾ। ਜਿਹੜਾ ਸਰੀਰ ਦਾ ਵਿਰੋਧੀ ਹੈ, ਸੰਪੂਰਨਤਾ ਜੀਵਨ ਦੀ ਉਹ ਵੀ ਨਹੀਂ ਦੇ ਸਕਦਾ, ਅਤੇ ਜਿਹੜਾ ਆਤਮਾ ਦਾ ਵਿਰੋਧੀ ਹੈ, ਕਹਾਣੀ ਉਹਦੀ ਵੀ ਪੂਰੀ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਨੇ ਦੋਵੇਂ ਪਹਿਲੂ ਜਿਹੜੇ ਨੇ ਉਹਨਾਂ ਨੂੰ ਕਾਇਮ ਰੱਖਿਆ। ਸਰੀਰ ਵਾਸਤੇ ਸਾਡੇ ਕੋਲ ਸਾਰੀ ਗੱਲ ਸਾਨੂੰ ਸਮਝ ਵਿੱਚ ਆਉਂਦੀ ਹੈ, ਅਸੀਂ ਲੰਗਰ ਦਾ ਪ੍ਰਬੰਧ ਕਰਦੇ ਹਾਂ, ਪਰ ਆਤਮਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਭੋਜਨ ਨਿਸ਼ਚਿਤ ਕੀਤਾ ਹੈ ਸ਼ਬਦ ਬਾਣੀ ਦਾ, ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਦਾ, ਉੱਧਰ ਵੀ ਸਾਡੇ ਉੱਦਮ ਜਿਹੜੇ ਨੇ ਉਹ ਜਾਰੀ ਰਹਿੰਦੇ ਨੇ। ਪਰ ਅਸੀਂ ਬਹੁ ਗਿਣਤੀ ਵਿੱਚ ਇਸ ਤਰ੍ਹਾਂ ਉਲਝ ਗਏ ਹਾਂ ਕਿ ਲੰਗਰ ਦੇ ਟਾਈਮ ਉੱਤੇ ਤਾਂ ਅਸੀਂ ਪਹੁੰਚਦੇ ਹਾਂ, ਇਹ ਹੁਣ ਲੰਗਰ ਦਾ ਟਾਈਮ ਹੋ ਗਿਆ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਮੈਂ ਦੇਖਿਆ ਕਿ ਸਾਡੇ ਵਿੱਚੋਂ ਬਹੁ ਗਿਣਤੀ ਜਿਹੜੀ ਹੈ ਉਸ ਵੇਲੇ ਆਉਂਦੀ ਹੈ ਜਿਸ ਵੇਲੇ ਹੁਣ ਚਾਹ ਤਿਆਰ ਹੈ, ਲੰਗਰ ਤਿਆਰ ਹੈ, ਪ੍ਰਸ਼ਾਦ ਵਰਤਣ ਵਾਲਾ, ਅਤੇ ਉਸ ਵੇਲੇ ਅਸੀਂ ਆ ਜਾਂਦੇ ਵੀ ਠੀਕ ਅਸੀਂ ਗੁਰਦੁਆਰੇ ਆ ਗਏ। ਮਾਫ ਕਰਨਾ, ਇਹ ਗੁਰਦੁਆਰੇ ਆਉਣਾ ਸਰੀਰਕ ਹੈ, ਇਹਦੇ ਨਾਲ ਤੁਸੀਂ ਰੱਜ ਕੇ ਟਕਾਰ ਮਾਰ ਲਓਗੇ, ਨੀਂਦ ਵਧੀਆ ਆਏਗੀ। ਇਹ ਘਰ ਵੀ ਖਾ ਸਕਦੇ ਹਾਂ, ਹੋਟਲ 'ਤੇ ਵੀ ਖਾ ਸਕਦੇ ਹਾਂ, ਹੋਰ ਵੀ ਕਿਤੇ ਵੀ ਖਾ ਸਕਦੇ ਹਾਂ, ਲੇਕਿਨ ਅਸਲ ਮਕਸਦ ਗੁਰੂ ਸਾਹਿਬ ਦਾ ਸੀ ਮਨੁੱਖ ਦੀ ਰੂਹਾਨੀਅਤ, ਮਨੁੱਖ ਦਾ ਆਤਮਾ ਭੋਜਨ, ਆਤਮਕ ਭੋਜਨ, ਅਤੇ ਉਹ ਭੋਜਨ ਸ਼ਬਦ ਬਾਣੀ ਦਾ ਹੈ। ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਏ ਬਲਵੰਡ ਅਤੇ ਸੱਤੇ ਡੂਮ ਨੇ ਜਿਹੜੀ ਵਾਰ ਲਿਖੀ ਆਖੀ ਹੈ, ਉਹਦੇ ਵਿੱਚ ਗੁਰਸ਼ਬਦ ਦੇ ਲੰਗਰ ਦੇ ਚੱਲਣ ਦੀ ਚਰਚਾ ਹੈ। कि गुरु साहिबान ने शब्द का लंगर चलाया ताकि लोग जड़े ने उस वाहेगुरु अकाल पुरख की भगती विच जुड़न, क्योंकि मनुख की आत्मक लोड़ रूहानियत की जरूरत जड़ी है वह बंदगी है। तो सतगुरु सच्चे पातशाह ने इस पासे मनुखां नूं जोड़िया, क्योंकि मनुखां दी रूह दी भुख ना पूरी होण करके संसार दी तृष्णा होर कई प्रकार दे विकार मनुखी जीवन दे उत्ते हावी रहिंदे ने। बंदा यह समझदा भी धन करके शायद मैं ये कुछ कर रहा या होर चीज़ां करके मैं ये कुछ कर रहा। आम तौर पर बंदा यही समझदा भी ठगी थोरी जो कुछ बुरा कर्म है वो इस करके मैं कर रहा हाँ कि मैनू संसारिक लोड़ां भी पूर्ति नहीं हो रही तो मैनू करना चाहिए। पर बड़ी गहरी खोज करके धार्मिक लोगों ने एक गल कही है, वो कहंदे ने सच्चाई ये है कि असल विच मनुख की अंदरली भुख है रूह की, उहदा बंदे नू पता नहीं लगता तो आले टोले हाथ मारदा फिरदा होर कुछ खांदा फिरदा। असीं कदे भगतां दे जीवन स्टडी किए हो ना चंगी तरह तो सानू पता लगेगा कि उन्हां लोगों ने भगती की नाम जपया, लेकिन यह नहीं असं पढ़ा भी बड़े बड़े महल बन गए करोड़पति हो गए नौकर चाकर रखने लग पे, ये नहीं पढ़ा असी। लेकिन यह पढ़ा असी कि उन्होंने जीवन विचों वो जी विकारा भी भुख सी वह खत्म हो गई, वो तब्दील हो गए, जीवन बदल गया। रही दे फिर भी कुली च ने काम फिर भी उही किरतकार करते ने, लेकिन जीवन च सोचण का ढंग वरतण का ढंग वह बिल्कुल तब्दील हो गया। तो हुण वाहिगुरू अकाल पुरख की भगती नाल उन्हां नूं सब पासे वाहिगुरू अकाल पुरख दिसदा ते उहदी रज़ा विच राजी रहण की कहानी उन्हां नूं समझ विच आ गई है। तो उह कहिंदे ने भाई उहदी मर्जी है, जे उहने सानूं कुली दित्ती है तो ठीक है, तो जे सानूं महल दित्ता तां वी ठीक है। असीं पढ़दे ते हाँ कि भली सुहावी छापरी जामह गुण गाए कित ही कामना धौल हर जित हर बिसराए। असी समझते भी शायद गुरु साहब ने महला निंद दिता है, नहीं गल ये नहीं है। जे महला भी भगती की गल हो गुरु साहब उत्थे भी ठीक कहते ठीक है। सवाल यह नहीं कि कुली आई या महल ने, सवाल यह है कि परमात्मा की बंदगी तो खाली तो नहीं, कुछ अनेक कुलियां भी ने जिड़िया बंदगी तो खाली होनगियां ते अनेक महल भी ने जिहड़े बंदगी तो खाली हो गए। इस करके सतगुरु सच्चे पातशाह ने इस तीसरी पौड़ी अंदर जपजी जी तीसरी पौड़ी असा अज विचारनी है, उहदे अंदर गुरदेव कहिंदे ने परमात्मा ते देंदा ही है, देंदा दे लैंदे थक पाहे। जीव लेंदे लेंदे थक टुट के चूर हो जांदे ने मर जांदे ने, उहदे देण दा सुभाअ नहीं मुकदा, फिर भी देंदा ही है। देंदा दे लैंदे थक पाहे जुगा जुगंतर खाही खाहे। जुगा जुगंतर तो मतलब है जुग जुग अंतर, हर समय अंदर पिछले समय च आने वाले समय के अंदर उस वाहिगुरु अकाल पुरख दी रहमत जिहड़ियां ने वह सदा चलदियां रहिंदियां ने। लोग खांदे ही रहिंदे ने, वह दिंदा रहिंदा है खांदे रहिंदे ने। ते सतगुरु सच्चे पातशाह ने कहा कि कई मनुख परमात्मा दी पूरी हस्ती नूं उहदी व्यापक सत्ता नूं ना समझदे होए कई लोग ने जिहड़े सिर्फ बल दी मंग करदे आ कि मेरे अंदर बड़ी ताकत होवे, दुनिया सारी मेरे अगे नेवे, मैं बड़ा शक्तिशाली हो जावा। गुरदेव कहिंदे ने ते और उन्हां दा निशाना की हुंदा है, वो फिर परमात्मा दी उस ताकत नूं उस शक्ति नूं आराधन लग पैंदे ने जिहड़ी प्राप्ति वास्ते उन्हां दा मन करदा है। इस करके तुसीं देखोगे कई बंदे सूरज की पूजा कर रहे हैं, कोई हनुमान की पूजा कर रहा, कोई होर किसी शक्ति देवी की पूजा कर रहा है। क्यों? वो चाहते ने भी ये जी ताकत है इस दे बलवान समर्थ असी हो जाइए, ये ताकत साढ़े हाथ में आ जाए। पर सतगुरु सच्चे पातशाह कहते ने बंदे ने कदे सोचा नहीं कि मैं जी आराधना कर रहा हाँ, मैं जो परमात्मा का नाम लै रहा हाँ, मेरे अंदर भी उसकी ताकत कम करती है, तो मैं उसकी बंदगी उसकी भगती तो उसकी ताकत की मंग करने वास्ते तत्पर होया। इस पासे बंदे नूं कोई ख्याल नहीं। गुरदेव कहते हैं कोई बंदा उसके तान नूं गाउंदा उहदे बल दी गल करदा है, गावै को तान, पर कहिंदे ने इकाई हो सकदा होवै किसै तान। जे किसी अंदर वाहिगुरू अकाल पुरख का बल होएगा तो वह परमात्मा की गल कर सकेगा, उहदे बल की गल कर सकेगा, तो जे उहदे अंदर परमात्मा ने बल ही नहीं पाया तो की करेगा। मैं बोल ना सका जीवन की हरकत मेरे विच ना होवे ते आचार गल्लां मैं किदां कर सकदा, कोई कर्म नहीं हो सकता। गावै को तान होवै किसै तान, कहिंदे ने गावै को दात जाणै निशान, गावै को दात जाणै निशान। कोई मनुख गाउंदा उसनूं ते ओह की समझदा जिहड़ियां परमात्मा ने दातां दित्तियां ने, परमात्मा ने बख्शिशां कीतियां ने, ਉਹ ਪਰਮਾਤਮਾ ਦੀਆਂ ਇਹਨਾਂ ਰਹਿਮਤਾਂ ਅਤੇ ਬਖਸ਼ਿਸ਼ਾਂ ਨੂੰ ਉਹਦੇ ਨਿਸ਼ਾਨ ਸਮਝ ਕੇ, ਚਿੰਨ੍ਹ ਸਮਝ ਕੇ, ਯਾਨੀ ਕਿ ਉਹ ਦੇਖਦਾ ਨਿਸ਼ਾਨ ਨੂੰ ਅਤੇ ਉਹਨੂੰ ਪਰਮਾਤਮਾ ਚੇਤੇ ਆਉਂਦਾ। ਉਹਨੂੰ ਬੰਦੇ ਭੁੱਲ ਜਾਂਦੇ ਨੇ, ਹੋਰ ਕੰਮ ਭੁੱਲ ਜਾਂਦੇ ਨੇ, ਉਹਨੂੰ ਪਰਮਾਤਮਾ ਚੇਤੇ ਆਉਂਦਾ ਹੈ। ਹੁਣ ਅਸੀਂ ਵੀ ਸੰਸਾਰ ਦੇ ਅੰਦਰ ਪਦਾਰਥ ਵਰਤਦੇ ਹਾਂ, ਲੇਕਿਨ ਅਸੀਂ ਬੰਦਿਆਂ ਨਾਲ ਅਤੇ ਪਦਾਰਥਾਂ ਨਾਲ ਜੁੜ ਜਾਂਦੇ ਹਾਂ ਅਤੇ ਸਾਨੂੰ ਇਹ ਨਹੀਂ ਚੇਤੇ ਆਉਂਦਾ ਕਿ ਵਾਹਿਗੁਰੂ ਅਕਾਲ ਪੁਰਖ ਨੇ ਇਹ ਬਖਸ਼ਿਸ਼ ਕੀਤੀ ਹੈ। ਭਗਤ ਨਾਮਦੇਵ ਜੀ ਜ਼ਿੰਦਗੀ ਵਿੱਚ ਕਹਾਣੀ ਆਉਂਦੀ ਹੈ, ਕੁਛ ਮਿਸਅੰਡਰਸਟੈਂਡਿੰਗ ਵੀ ਹੈ ਸਾਡੀ, ਉਹ ਵੀ ਥੋੜ੍ਹੀ ਕਲੀਅਰ ਹੋਣੀ ਚਾਹੀਦੀ ਹੈ। ਕਹਿੰਦੇ ਨੇ ਭਗਤ ਨਾਮਦੇਵ ਜੀ ਦੀ ਜਿਹੜੀ ਕੁੱਲੀ ਸੀ, ਝੌਂਪੜੀ ਸੀ, ਉਹ ਕਿਤੇ ਢਹਿ ਗਈ, ਮਕਾਨ ਢਹਿ ਗਿਆ ਮਾੜਾ ਮੋਟਾ ਜਿਹੜਾ ਸੀਗਾ। ਅਤੇ ਲੋਕਾਂ ਨੇ ਕਹਾਣੀ ਇਹ ਕਰੀ ਹੋਈ ਹੈ ਜੋ ਸੁਣਾਉਂਦੇ ਆ ਵੀ ਰੱਬ ਆਇਆ, ਪਰਮਾਤਮਾ ਆਇਆ ਕਾਰੀਗਰ ਬਣ ਕੇ ਅਤੇ ਉਸ ਨੇ ਉਹ ਪੁੱਲੀ ਬਣਾ ਦਿੱਤੀ। ਇਸ ਤਰ੍ਹਾਂ ਦੀਆਂ ਕੋਈ 72 ਕਹਾਣੀਆਂ ਨਾਮਦੇਵ ਜੀ ਨਾਲ ਸੰਬੰਧਿਤ ਕੀਤੀਆਂ ਲੋਕਾਂ ਨੇ। ਔਰ ਲੋਕ ਬੜੇ ਜ਼ੋਰ ਨਾਲ ਕਹਿੰਦੇ ਆ ਕਿ ਪਰਮਾਤਮਾ ਦੇ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ, 72 ਟਾਈਮਸ। ਇਹਦਾ ਮਤਲਬ ਹੋਇਆ ਕਿ ਜ਼ਿੰਦਗੀ ਦੇ ਸਮੇਂ ਅੰਦਰ ਸਿਰਫ 72 ਵਾਰ ਉਹਨੂੰ ਪਰਮਾਤਮਾ ਦਿਸਿਆ, 5 ਮਿੰਟ ਲਈ ਦਿਸ ਪਿਆ, 10 ਮਿੰਟ ਲਈ ਦਿਸ ਪਿਆ, ਜਾਂ ਘੰਟੇ 2 ਘੰਟੇ ਲਈ ਦਿਸ ਪਿਆ, ਅਤੇ ਬਾਕੀ ਟਾਈਮ ਉਹਨੂੰ ਰੱਬ ਨਹੀਂ ਸੀ ਦਿਸਦਾ। ਇਹ ਕਹਾਣੀ ਮਨੁੱਖ ਨੇ ਆਪਣੀ ਧਰਤੀ ਦੇ ਮੁਤਾਬਕ ਪੈਦਾ ਕੀਤੀ ਹੈ ਅਤੇ ਕੁਝ ਇਹਦੇ ਪਿੱਛੇ ਹੋਰ ਵੀ ਕਾਰਨ ਹੈਗੇ ਨੇ। ਅਸਲ ਗੱਲ ਕੀ ਹੈ, ਨਾਮਦੇਵ ਜੀ ਨੇ ਇਸ ਘਟਨਾ ਦਾ ਆਧਾਰ ਰੱਖ ਕੇ ਅਤੇ ਆਪਣੇ ਸਿਧਾਂਤ ਦੀ ਗੱਲ ਕੀਤੀ ਹੈ ਸਾਡੇ ਨਾਲ, ਪਰ ਨਾਮਦੇਵ ਦੀ ਗੱਲ ਨੂੰ ਤਾਂ ਕੋਈ ਸੁਣਦਾ ਨਹੀਂ। ਜੋ ਕਹਾਣੀ ਉਹਦੇ ਉੱਤੇ ਥੋਪ ਦਿੱਤੀ ਹੈ ਉਹਨੂੰ ਅਸੀਂ ਲਈ ਫਿਰਦੇ ਹਾਂ। ਨਾਮਦੇਵ ਕਲੀਅਰ ਕਰਦੇ ਨੇ, ਕਹਿੰਦੇ ਨੇ ਗੁਆਂਢਰ ਨੇ ਕਿਹਾ, ਪੜੋਸਣ ਜਿਹੜੀ ਸੀ ਕਹਿਣ ਲੱਗੀ, ਤੇਰਾ ਮਕਾਨ ਬੜਾ ਸੋਹਣਾ ਬਣ ਗਿਆ, ਤੇਰੀ ਝੌਂਪੜੀ ਬੜੀ ਸੋਹਣੀ ਬਣ ਗਈ ਹੈ, ਅਤੇ ਮੈਨੂੰ ਵੀ ਦੱਸ ਵੀ ਇਹ ਕਿਸ ਕਾਰੀਗਰ ਨੇ ਬਣਾਈ ਹੈ, ਮੈਂ ਵੀ ਬਣਾਉਣੀ ਚਾਹੁੰਦੀ ਹਾਂ, ਮੇਰੀ ਵੀ ਇੱਛਾ ਹੈ। ਅਤੇ ਕਹਿੰਦੇ ਨੇ ਨਾਮਦੇਵ ਨੇ ਦੱਸਿਆ ਅਤੇ ਲੋਕ ਕਹਿੰਦੇ ਵੀ ਮੈਂ ਉਹਨੂੰ ਕਿੱਥੋਂ ਲਿਆਵਾਂ, ਉਹ ਤਾਂ ਰੱਬ ਹੈ, ਪਤਾ ਨਹੀਂ ਕਿੱਥੇ ਗਿਆ। ਲੇਕਿਨ ਕਹਾਣੀ ਕੁਛ ਹੋਰ ਹੈ, ਅਸਲੀਅਤ ਕੁਛ ਹੋਰ ਹੈ। ਨਾਮਦੇਵ ਕਹਿੰਦੇ ਨੇ ਪਾੜ ਪੜੋਸਨ ਪੁੱਛ ਲੈ ਨਾਮਾ, ਕਾਪਹਿ ਛਾਨ ਛੁਆਈ ਹੋ, ਵੀ ਤੂੰ ਕਿਹਦੇ ਕੋਲੋਂ ਇਹ ਛਾਨ ਬਣਵਾਈ ਹੈ, ਪੜੋਸਣ ਪੁੱਛਦੀ ਹੈ। ਉਹ ਕਹਿੰਦੇ ਨੇ ਕਹਿੰਦੀ ਹੈ ਵੀ ਤੋ ਪਹਿ ਦੁਗਣੀ ਮਜ਼ੂਰੀ ਤੈਅ ਹੋਏ, ਮੈਂ ਤੇਰੇ ਨਾਲੋਂ ਡਬਲ ਮਜ਼ਦੂਰੀ ਦਿਆਂਗੀ, ਦੂਣੇ ਪੈਸੇ ਦਿਆਂਗੀ। ਤੋ ਪਹਿ ਦੁਗਣੀ ਮਜ਼ੂਰੀ ਦੇ ਹੋ, ਮੋਹ ਕਹੋ ਬੇਡੀ ਦਿਹੋ ਬਤਾਈ ਹੋ, ਬੇਡੀ ਕਹਿੰਦੇ ਤਰਖਾਣ ਨੂੰ, ਕਹਿੰਦੇ ਮੈਨੂੰ ਉਹ ਤਰਖਾਣ ਦੱਸ ਦਿਓ ਅਤੇ ਮੈਂ ਤੁਹਾਨੂੰ ਦੂਣੀ ਮਜ਼ੂਰੀ ਦੇਣ ਵਾਸਤੇ ਤਿਆਰ ਹਾਂ। ਅਤੇ ਨਾਮਦੇਵ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਬੇਡੀ ਹਮਰੇ ਪ੍ਰਾਣ ਅਧਾਰਾ, ਉਹ ਕਹਿੰਦੇ ਨੇ ਬੇਡੀ ਤਾਂ ਮੇਰੇ ਪ੍ਰਾਣਾਂ ਦਾ ਆਸਰਾ ਹੈ, ਭਾਵ ਪਰਮਾਤਮਾ ਮੇਰੇ ਉਹ ਤਰਖਾਣ 'ਤੇ ਮੇਰੇ ਅੰਦਰ ਵਸਦਾ ਹੈ। ਉਹ ਫਿਰ ਕਹਿੰਦੇ ਦੇਖ, ਉਹ ਕਹਿੰਦੇ ਨੇ ਵੀ ਬਾਈ ਬੇਡੀ ਦੇਣ ਨਾ ਜਾਈ, ਇਹ ਸ਼ਬਦ ਦੀ ਸੈਂਟਰਲ ਕੇਂਦਰੀ ਵਿਚਾਰ ਹੈ, ਸ਼ਬਦ ਦਾ ਸੈਂਟਰਲ ਆਈਡੀਆ ਹੈ, ਉਹਦੀਆਂ ਪੰਕਤੀਆਂ ਨੇ। ਨਾਮਦੇਵ ਕਹਿੰਦੇ ਨੇ ਕਿ ਰੀ ਬਾਈ ਇਹ ਭੈਣ ਗੱਲ ਇਹ ਹੈ, ਬੇਟੀ ਦੇਣ ਨਾ ਜਾਈ, ਉਹ ਤਰਖਾਣ ਦਿੱਤਾ ਨਹੀਂ ਜਾ ਸਕਦਾ। ਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਿਓ ਸਮਾਈ, ਤੂੰ ਧਿਆਨ ਨਾਲ ਵੇਖ ਉਹ ਬੇਡੀ ਤੇ ਸਰਬ ਵਿਆਪਕ ਹੈ, ਹਮਾਰਾ ਬੇਡੀ ਪ੍ਰਾਣ ਅਧਾਰਾ, ਸਾਡਾ ਜਿਹੜਾ ਬੇਡੀ ਹੈ ਤਰਖਾਣ ਹੈ ਉਹ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ। ਫਿਰ ਕਹਿੰਦੇ ਨੇ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕੋ ਛਾਨ ਛੁਆਵੈ ਹੋ, ਜੇ ਇਸ ਤਰ੍ਹਾਂ ਦੀ ਛਾਨ ਕਿਸੇ ਨੇ ਬਣਵਾਉਣੀ ਹੈ ਤਾਂ ਉਹਨੂੰ ਰੱਬ ਨਾਲ ਪਿਆਰ ਹੋਣਾ ਚਾਹੀਦਾ। ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕੋ ਛਾਨ ਛੁਆਵੈ ਹੋ, ਲੋਕ ਕੁਟੰਬ ਸਭ ਹੁਣ ਤੇ ਤੋਰੈ, ਤਾਂ ਉਹ ਆਪਣੀ ਬੇਟੀ ਆਵੇ ਹੋ, ਲੋਕਾਂ ਅਤੇ ਕੁਟੰਬ ਪਰਿਵਾਰ ਨਾਲੋਂ ਭਾਵ ਉਧਰੋਂ ਧਿਆਨ ਹਟਾ ਕੇ ਅਤੇ ਪਰਮਾਤਮਾ ਨੂੰ ਵੀ ਚੇਤੇ ਕਰੇ, ਨਿਰਾ ਉਹਨਾਂ ਦੀ ਫਿਕਰ ਵਿੱਚ ਹੀ ਨਾ ਲੱਗਾ ਰਵੇ ਕਿ ਹਰ ਵੇਲੇ ਮਨੁੱਖ ਕੀ ਕਰਦਾ ਕਿ ਨਿਰਾ ਉਸ ਪਾਸੇ ਦੇ ਫਿਕਰ ਵਿੱਚ। ਮੈਂ ਤੈਨੂੰ ਜ਼ਿਕਰ ਕੀਤਾ ਵੀ ਨਿਰਾ ਮਨੁੱਖ ਨੂੰ ਸਰੀਰ ਦਾ ਫਿਕਰ ਹੈ, ਰੂਹ ਦਾ ਨਹੀਂ, ਉਹ ਕਹਿੰਦੇ ਨੇ ਵੀ ਲੋਕ ਕੁਟੰਬ ਸਭ ਹੁਣ ਤੇ ਤੋਰੈ ਤਾਂ ਉਹ ਆਪਣ ਬੇਟੀ ਆਵੇ ਹੋ। ਫਿਰ ਉਹ ਕਹਿੰਦੇ ਨੇ ਕਿ ਬੇਟੀ ਕੇ ਗੁਣ ਸੁਣ ਰਹੀ ਬਾਈ ਜਲਦ ਬਾਦ ਧਰੂ ਥਾਪਿਓ ਹੋ ਨਾਮੇ ਪੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪਿਓ ਹੋ। ਕਹਿੰਦੇ ਨੇ ਮੈਂ ਤੈਨੂੰ ਆਪਣੇ ਤਰਖਾਣ ਦੇ ਗੁਣ ਦੱਸਦਾ ਕੀ ਨੇ। ਕਹਿੰਦੇ ਨੇ ਉਸ ਨੇ ਲੋਕੀ ਕਹਿੰਦੇ ਨੇ ਵੀ ਰਾਮਚੰਦਰ ਨੇ ਸਮੁੰਦਰ ਤੇ ਪੁਲ ਬੰਨਿਆ, ਉਹ ਕਹਿੰਦੇ ਨਹੀਂ ਮੇਰੇ ਪਰਮਾਤਮਾ ਨੇ ਬੰਨਿਆ। ਤੇ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿਉਂਕਿ ਇੱਥੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨਾਮਦੇਵ ਨੇ ਉਹਦੇ 'ਚੋਂ ਤਿੰਨ ਦ੍ਰਿਸ਼ਟਾਂਤ ਸ਼੍ਰੀ ਰਾਮਚੰਦਰ ਨਾਲ ਸੰਬੰਧ ਰੱਖਦੇ ਆ, ਪਰ ਇੱਕ ਦ੍ਰਿਸ਼ਟਾਂਤ ਇਹੋ ਜਿਹਾ ਜਿਹਦਾ ਸ਼੍ਰੀ ਰਾਮਚੰਦਰ ਨਾਲ ਕੋਈ ਸੰਬੰਧ ਨਹੀਂ, ਉਹ ਰਾਮਚੰਦਰ ਦੇ ਹੋਣ ਤੋਂ ਪਹਿਲਾਂ ਦਾ। ਉਹ ਕਹਿੰਦੇ ਨੇ ਬੇਢੀ ਕੇ ਬੁਣ ਸੁਣ ਰਹੀ ਬਾਈ ਜਲਦ ਬਾਂਧ ਧਰੂ ਥਾਪੇ ਉਹ। ਹੁਣ ਧਰੂ ਦਾ ਸ਼੍ਰੀ ਰਾਮਚੰਦਰ ਨਾਲ ਕੋਈ ਸੰਬੰਧ ਨਹੀਂ, ਲੇਕਿਨ ਜਿਹਨਾਂ ਲੋਕਾਂ ਨੂੰ ਸਮਝ ਨਹੀਂ ਉਹ ਕਹਿਣਗੇ ਵੀ ਭਗਤ ਨਾਮਦੇਵ ਰਾਮਚੰਦਰ ਦਾ ਉਪਾਸ਼ਕ ਹੈ, ਲੇਕਿਨ ਭਗਤ ਨਾਮਦੇਵ ਤਾਂ ਰਾਮਚੰਦਰ ਦੇ ਉਪਾਸ਼ਕ ਨਹੀਂ ਹਨ। ਉਹ ਕਹਿੰਦੇ ਨੇ ਧਰੂ ਥਾਪੇ ਉਹ, ਮੇਰੇ ਉਸ ਤਰਖਾਣ ਨੇ ਧਰੂ ਨੂੰ ਵੀ ਉੱਚੀ ਪਦਵੀ ਦਿੱਤੀ ਹੈ। ਜਲਦ ਬਾਂਧ ਧਰੂ ਥਾਪੇ ਉਹ ਨਾਮੇ ਕੇ ਸਵਾਮੀ ਸੀ ਬਹੋਰੀ, ਮੇਰੇ ਸਵਾਮੀ ਨੇ ਹੀ ਨਾਮਦੇਵ ਦੇ ਸਵਾਮੀ ਨੇ ਹੀ ਸੀਤਾ ਨੂੰ ਲੰਕਾ 'ਚ ਵਾਪਸ ਲਿਆਂਦਾ। ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪੇ ਉਹ ਥਾਪਿਓ, ਤੇ ਭਵਿੱਖਣ ਨੂੰ ਰਾਜ ਵੀ ਮੇਰੇ ਮਾਲਕ ਨੇ ਦਿੱਤਾ। ਉਹ ਕਹਿੰਦੇ ਨੇ ਰਾਮਚੰਦਰ ਵਿੱਚ ਵੀ ਮੇਰਾ ਪਰਮਾਤਮਾ ਹੀ ਕੰਮ ਕਰਦਾ ਸੀ ਤਾਂ ਇਹ ਕੰਮ ਹੋਇਆ, ਨਹੀਂ ਕਿ ਹੋਣਾ ਹੀ ਨਹੀਂ ਸੀਗਾ। ਤੇ ਕਹਾਣੀ ਕੀ ਹੈ ਕਿ ਰੱਬ ਨੇ ਕੋਈ ਕੁੱਲੀ ਬਣਾਈ, ਇਹ ਕਹਾਣੀ ਨਹੀਂ ਹੈ। ਕਹਾਣੀ ਅਸਲ ਵਿੱਚ ਇਹ ਹੈ ਕਿ ਨਾਮਦੇਵ ਨੇ ਸਤਸੰਗੀ ਭਗਤੀ ਕਰਦੇ ਨੇ ਤੇ ਸਤਸੰਗ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਪਿਆਰ ਹੋ ਗਿਆ, ਮਕਾਨ ਟੱਠਾ, ਤੇ ਸਤਸੰਗ ਵਿੱਚ ਆਉਣ ਵਾਲੇ ਕੋਈ ਕਾਰੀਗਰ ਵੀ ਹੋਣਗੇ, ਉਹਨਾਂ ਨੇ ਮਕਾਨ ਬਣਾ ਦਿੱਤਾ, ਕੁੱਲੀ ਬਣਾ ਦਿੱਤੀ। ਤੇ ਇਹ ਗੱਲ ਯਾਦ ਰੱਖਣੀ ਕਿ ਮਜ਼ਦੂਰੀ ਨਾਲੋਂ ਜਿਹੜਾ ਗੱਲ ਕੰਮ ਪ੍ਰੇਮ ਨਾਲ ਹੁੰਦਾ ਉਹਦੇ 'ਤੇ ਬੜਾ ਫਰਕ ਹੁੰਦਾ, ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤੁਸੀਂ ਕਹਿੰਦੇ ਦਰਬਾਰ ਸਾਹਿਬ ਕਾਰ ਸੇਵਾ ਹੁੰਦੀ ਹੈ ਜੀ, ਮਜ਼ਦੂਰ ਕਰਨ ਲੱਗਣ ਤਾਂ ਸ਼ਾਇਦ ਉਹ ਕਈ ਦਿਨ ਲੱਗ ਜਾਣ ਤਾਂ ਉਹ ਗੱਲ ਨਾ ਬਣੇ, ਲੇਕਿਨ ਪ੍ਰੇਮ ਦੀ ਖੇਡ ਇਹੋ ਜਿਹੀ। ਮੈਂ ਦੇਖਿਆ ਖੁਦ ਤਜਰਬੇ 'ਚ ਕਿਹੜੇ ਇੱਡੇ ਵੱਡੇ ਲੈਂਟਰ ਗੁਰਦੁਆਰਿਆਂ ਦੇ ਸੰਗਤ ਨੇ, ਲੋਕੀ ਕਹਿੰਦੇ ਸੀ 2 ਦਿਨ ਲੱਗਣਗੇ 4 ਦਿਨ ਲੱਗਣਗੇ ਇਤਨੇ ਮਜ਼ਦੂਰ ਲਾਓ, ਲੇਕਿਨ ਸੰਗਤ ਨੇ ਉਹ ਕੰਮ ਦੂਣੇ ਤੋਂ ਵੀ ਅੱਧੇ ਤੋਂ ਵੀ ਅੱਧੇ ਟਾਈਮ 'ਚ ਕਰਕੇ ਰੱਖਤਾ। ਕਿਉਂ? ਕਿਉਂਕਿ ਉੱਥੇ ਪ੍ਰੇਮ ਕੰਮ ਕਰਦਾ, ਪਿਆਰ ਕੰਮ ਕਰਦਾ। ਹੁਣ ਉਹ ਪਿਆਰ ਨਾਲ ਬਣਾ ਦਿੱਤੀ ਹੈ ਅਤੇ ਭਗਤ ਨਾਮ ਦੇ ਉਸ ਬੰਦੇ ਦਾ ਨਾਂ ਨਹੀਂ ਧਰਦੇ ਵੀ ਉਹ ਬੰਦਾ ਹੀ ਰੱਬ ਹੈ ਅਤੇ ਉਹਨੇ ਬਣਾਈ ਹੈ। ਉਹ ਕਹਿੰਦੇ ਨੇ ਕਿ ਇਹ ਤਾਂ ਪਰਮਾਤਮਾ ਦੇ ਪਿਆਰ ਦੀ ਕਿਰਪਾ ਹੈ ਕਿ ਉਸ ਪਿਆਰ ਦੇ ਰਿਸ਼ਤੇ ਨਾਲ ਕੰਮ ਹੋਇਆ, ਅਤੇ ਜੇ ਤੂੰ ਇਸ ਤਰ੍ਹਾਂ ਵੀ ਬਣਵਾਉਣ ਦੀ ਆਸਾ ਰੱਖਦੀ ਹੈ ਨਾ ਤਾਂ ਫਿਰ ਤੈਨੂੰ ਰੱਬੀ ਪਿਆਰ ਵਿੱਚ ਰੰਗਣਾ ਪਏਗਾ, ਤਾਂ ਇਹ ਕੰਮ ਇਸ ਢੰਗ ਨਾਲ ਹੋਏਗਾ, ਹੋਰ ਕੋਈ ਕਾਰਨ ਨਹੀਂ, ਹੋਰ ਕੋਈ ਤਰੀਕਾ ਨਹੀਂ ਹੈ। ਇਹ ਉਹਨਾਂ ਦੀ ਦ੍ਰਿਸ਼ਟੀ ਹੈ। ਸਾਡੀ ਦ੍ਰਿਸ਼ਟੀ, ਅਸੀਂ ਬੰਦੇ ਦਾ ਨਾਂ ਧਰਦੇ ਹਾਂ, ਅਸੀਂ ਕਹਿੰਦੇ ਹਾਂ ਗੁਰਦੁਆਰਾ ਵੀ ਮੇਰੇ ਨਾਂ 'ਤੇ, ਮੰਦਰ ਵੀ ਮੇਰੇ ਨਾਂ 'ਤੇ, ਫਲਾਣੀ ਚੀਜ਼ ਵੀ ਮੇਰੇ ਨਾਂ 'ਤੇ। ਮੈਨੂੰ ਇੱਕ ਗੱਲ ਕਦੇ ਕਈ ਵਾਰ ਸਮਝ ਨਹੀਂ ਆਈ ਕਿ ਮਨੁੱਖ ਪੈਸੇ ਦੇ ਕੇ ਅਤੇ ਨਾਂ ਲਿਖਵਾਉਣਾ ਚਾਹੁੰਦਾ, ਜ਼ਮੀਨ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ, ਸੋਨਾ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ, ਜੁੱਤੀਆਂ ਝਾੜ ਕੇ ਨਾਂ ਕਿਉਂ ਨਹੀਂ ਲਿਖਵਾਉਂਦਾ ਬੇ ਜੋੜੇ ਝਾੜੇ, ਲੰਗਰ ਦੇ ਜੂਠੇ ਭਾਂਡੇ ਮਾਂਝ ਕੇ ਨਾਂ ਦੀ ਕਿਉਂ ਨਹੀਂ ਚਰਚਾ ਕਰਦਾ। ਇੱਕ ਗੱਲ ਯਾਦ ਰੱਖਣੀ, ਜਿਤਨਾ ਚਿਰ ਸਾਡੇ ਹੰਕਾਰ 'ਤੇ ਚੋਟ ਨਹੀਂ ਨਾ ਪੈਂਦੀ ਅਸੀਂ ਬੰਦਗੀ ਦੇ ਰਸਤੇ ਉੱਤੇ ਨਹੀਂ ਤੁਰ ਸਕਦੇ। ਜਿੰਨਾ ਚਿਰ ਅਸੀਂ ਆਪਣੇ ਹੰਕਾਰ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਉਨਾ ਚਿਰ ਅਸੀਂ ਅਧਿਆਤਮਕ ਰਸਤੇ ਵਿੱਚ ਘਾਟੇ 'ਚ ਰਵਾਂਗੇ। ਗੁਰੂ ਅਮਰਦਾਸ ਸਾਹਿਬ ਦੇ ਕੋਲ ਪੰਡਿਤ ਮਾਈ ਦਾਸ ਆਇਆ ਸੀ, ਬੜਾ ਵਿਦਵਾਨ ਸੀਗਾ, ਮੈਰਾ ਮੋਟਾ ਨਹੀਂ, ਬਹੁਤ ਤਗੜਾ ਵਿਦਵਾਨ ਸੀ। ਅਤੇ ਉਹਨੇ ਆਪਣੀ ਸਮੱਸਿਆ ਗੁਰੂ ਸਾਹਿਬ ਦੇ ਸਾਹਮਣੇ ਰੱਖੀ। ਜ਼ਾਤ ਵੀ ਉੱਚੀ ਸੀ, ਵਿਦਵਾਨ ਵੀ ਬੜਾ ਸੀ, ਚੇਲੇ ਚਾਟੜੇ ਸ਼ਰਧਾਲੂ ਬੜੇ ਸੀਗੇ, ਪੈਸੇ ਪੂਸੇ ਦੀ ਕੋਈ ਕਮੀ ਨਹੀਂ ਸੀ, ਕਿਤਾਬਾਂ ਦੀ ਊਠ ਵੀ ਲੱਦੀ ਫਿਰਦਾ ਸੀਗਾ। ਗੁਰੂ ਸਾਹਿਬ ਦੇ ਕੋਲ ਆ ਗਿਆ ਅਤੇ ਆਪਣੀ ਸਮੱਸਿਆ ਉਸਨੇ ਦੱਸੀ। ਮੈਂ ਕਹਾਣੀ ਨੂੰ ਲੰਬੀ ਨਾ ਕਰਾਂ ਕਿਉਂਕਿ ਵਾਰਤਾ ਕਈ ਵਾਰਾਂ ਬਹੁਤ ਕੁਝ ਦੱਸਦੀ ਹੈ, ਪਰ ਅਸੀਂ ਇੱਕ ਪਹਿਲੂ ਲੈਣਾ। ਉਹਨੇ ਆਣ ਕੇ ਆਪਣੀ ਸਮੱਸਿਆ ਦੱਸੀ ਵੀ ਜਾਣਦਾ ਮੈਂ ਸਭ ਕੁਛ ਹਾਂ, ਲੋਕਾਂ ਨੂੰ ਵੀ ਸੁਣਾਉਣਾ, ਖੁਦ ਵੀ ਸੁਣਦਾ ਹਾਂ, ਲੇਕਿਨ ਮੇਰੀ ਮੁਸੀਬਤ ਇਹ ਹੈ ਕਿ ਮੇਰੇ ਅੰਦਰੋਂ ਹੰਕਾਰ ਨਹੀਂ ਜਾਂਦਾ, ਹਉਮੈ ਨਹੀਂ ਜਾਂਦੀ। ਅਸੀਂ ਤਾਂ ਗੁਰੂ ਨੂੰ ਕਦੇ ਕਹਿੰਦੇ ਨਹੀਂ ਆਣ ਕੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਹੈ, ਮੇਰੇ ਕੋਲੋਂ ਹਉਮੈ ਦੀ ਬਿਮਾਰੀ ਨਹੀਂ ਲੈਂਦੀ, ਸਗੋਂ ਇੱਥੋਂ ਵੀ ਲੱਭਦੇ ਹਾਂ ਵੀ ਥੋੜ੍ਹਾ ਜਿਹਾ ਹੰਕਾਰ ਇੱਥੋਂ ਹੀ ਮਿਲ ਜਾਏ। ਅਤੇ ਇੱਕ ਗੱਲ ਯਾਦ ਰੱਖਣੀ, ਵਿਚਾਰਵਾਨਾਂ ਨੇ ਇੱਕ ਬੜੀ ਸਿਰੇ ਦੀ ਗੱਲ ਕਹੀ ਹੈ, ਉਹ ਕਹਿੰਦੇ ਨੇ ਜਦੋਂ ਹੰਕਾਰ ਧਰਮ ਦਾ ਲਿਬਾਸ ਪਹਿਨ ਲੈਂਦਾ ਨਾ ਫਿਰ ਤਾਂ ਇਹਦਾ ਮਰਨਾ ਬੜਾ ਮੁਸ਼ਕਿਲ ਹੋ ਜਾਂਦਾ, ਫਿਰ ਇਹਨੂੰ ਮਾਰਨਾ ਬਹੁਤ ਕਠਿਨ ਹੁੰਦਾ, ਕਿਉਂਕਿ ਧਰਮ ਦੇ ਲਿਬਾਸ ਨੂੰ ਮਨੁੱਖ ਪਵਿੱਤਰ ਗਿਣਦਾ, ਚੰਗਾ ਗਿਣਦਾ, ਅਤੇ ਧਾਰਮਿਕ ਹੰਕਾਰ ਸਭ ਤੋਂ ਵਧੀਕ ਖਤਰਨਾਕ ਹੁੰਦਾ। ਉਹ ਆ ਗਿਆ, ਹੁਣ ਇਹ ਬੰਦਾ ਧਾਰਮਿਕ ਹੰਕਾਰ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਆਉਣ 'ਤੇ ਆਪਣੀ ਸਮੱਸਿਆ ਰੱਖੀ ਵੀ ਮਹਾਰਾਜ ਮੈਂ ਹਾਰ ਗਿਆ, ਮੈਨੂੰ ਦੱਸੋ ਵੀ ਗੱਲ ਕਰਾਂ ਕੀ ਮੈਂ। ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਕਹਿਣ ਲੱਗੇ, ਪੰਡਿਤ ਜੀ ਨਿਰੀਆਂ ਗੱਲਾਂ ਨਾਲ ਕਹਾਣੀ ਨਹੀਂ ਬਣਨੀ, ਤੁਹਾਡੇ ਕੋਲ ਗੱਲਾਂ ਬੜੀਆਂ ਨੇ, ਗਿਆਨ ਚਰਚਾ ਬੜੀ ਹੈ, ਚੁੰਚ ਗਿਆਨ ਬਹੁਤ ਹੈ, ਜਾਣਦੇ ਤੁਸੀਂ ਬਹੁਤ ਕੁਝ, ਲੋਕਾਂ ਨੂੰ ਦੱਸ ਸਕਦੇ ਹੋ, ਖੁਦ ਵੀ ਸਮਝਦੇ ਹੋ, ਲੇਕਿਨ ਇਸ ਹੰਕਾਰ ਦੀ ਮਹਿਲ ਨੂੰ ਲਾਉਣ ਵਾਸਤੇ ਕੋਈ ਸਾਧਨ ਤੁਸੀਂ ਅਪਣਾਇਆ ਨਹੀਂ। ਅਤੇ ਉਹ ਸਾਧਨ ਇਹ ਹੈ, ਜੋ ਗੁਰੂ ਘਰ ਦਾ ਤਜਰਬਾ ਹੈ ਉਹ ਇਹ ਹੈ ਵੀ ਜਾਓ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰੋ। ਝੱਕ ਗਿਆ ਵੀ ਮੈਂ ਉੱਚੀ ਜਾਤ ਦਾ ਬੰਦਾ ਅਤੇ ਇਹ ਕੰਮ ਕਰਾਂ, ਲੇਕਿਨ ਗੁਰੂ ਸਾਹਿਬ ਕਹਿਣ ਲੱਗੇ ਇਸ ਤੋਂ ਬਿਨਾਂ ਕੋਈ ਇਲਾਜ ਹੀ ਨਹੀਂ, ਮੈਂ ਕੀ ਕਰ ਸਕਦਾ। ਬਾਣੀ ਵਿੱਚ ਕੋਈ ਜ਼ਿਕਰ ਵੀ ਹੈ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਹੋ ਗਏ ਨੇ, ਕਹਿੰਦੇ ਨੇ ਅਹਮ ਬੁੱਧ ਮਨ ਪੂਰ ਥਿੰਦਾਈ, ਕਹਿੰਦੇ ਨੇ ਹੰਕਾਰ ਦੀ ਬੁੱਧੀ ਨਾਲ ਮਨ ਪੂਰਾ ਐਨ ਥਿੰਦਾ, ਜਿਸ ਤਰ੍ਹਾਂ ਭਾਂਡਾ ਥਿੰਦਾ ਹੋ ਜਾਏ ਨਾ। ਸਾਡੇ ਹੁਣ ਤਾਂ ਕਈ ਸਾਧਨ ਹੋਰ ਨਿਕਲ ਆਏ, ਗਲਤ ਉਹੀ ਹੈ ਕਿ ਭਾਂਡਾ ਥਿੰਦਾ ਹੋ ਜਾਂਦਾ ਸੀ ਘਿਓ ਨਾਲ ਤੇਲ ਨਾਲ, ਅਤੇ ਅਸੀਂ ਸਵਾਹ ਨਾਲ ਮਾਂਜਦੇ ਸਾਂ। ਹੁਣ ਸਵਾਹ ਕੋਈ ਬਹੁਤ ਵਧੀਆ ਚੀਜ਼ ਤਾਂ ਨਹੀਂ ਨਾ ਹੈਗੀ, ਸਵਾਹ ਹੀ ਹੈ ਨਾ, ਲੇਕਿਨ ਉਹ ਥਿੰਦਾ ਉਹ ਸਵਾਹ ਲਾਉਂਦੀ ਸੀ। ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਦੀ ਬੁੱਧੀ ਜਿਹੜੀ ਹੈ ਨਾ ਉਹ ਹੰਕਾਰ ਨਾਲ ਥਿੰਦੀ ਹੋਈ ਹੈ, ਅਤੇ ਜਿਹਨਾਂ ਨੂੰ ਅਸੀਂ ਮਾੜੇ ਕੰਮ ਸਮਝਦੇ ਹਾਂ ਨਾ, ਜਿਹਨੂੰ ਕਹਿੰਦੇ ਕਮੀ ਕਮੀਲ ਕਰਨਗੇ, ਸ਼ੂਦਰ ਕਰਨਗੇ, ਨੀਹੇ ਕਰਨਗੇ, ਕਹਿੰਦੇ ਨੇ ਉਹ ਕਰਮ ਅਸੀਂ ਆਪ ਕਰਨ ਲੱਗ ਪਈਏ ਅਤੇ ਸਾਡੇ ਅੰਦਰੋਂ ਇਹ ਹੰਕਾਰ ਦੀ ਮੈਲ ਉਤਰੇਗੀ, ਕਿਉਂਕਿ ਉਹਨਾਂ ਦੇ ਸਿਰ 'ਤੇ ਹੀ ਅਸੀਂ ਹੰਕਾਰ ਖੜਾ ਕੀਤਾ ਹੋਇਆ ਵੀ ਇਹ ਨੀਵੇਂ ਨੇ ਅਸੀਂ ਉੱਚੇ ਹਾਂ। ਕਹਿੰਦੇ ਨੇ ਅਹੰਕਾਰ ਜਿਹੜਾ ਹੈ ਇਸ ਤਰ੍ਹਾਂ ਉਤਰਦਾ, ਅਹਮ ਬੁੱਧ ਮਨ ਪੂਰ ਥਿੰਦਾਈ, ਸਾਧ ਧੂੜ ਕਰ ਸੁੱਧ ਮਜਾਈ। ਸਤਸੰਗਤ ਦੇ ਚਰਨਾਂ ਦੀ ਧੂੜ ਜਿਹੜੀ ਹੈ, ਸਾਧ ਸੰਗਤ ਵਿੱਚ ਨਮਰ ਹੋ ਕੇ ਸੇਵਾ ਕਰਨੀ ਅਤੇ ਆਪਣੇ ਆਪ ਨੂੰ ਜ਼ੀਰੋ ਕਰ ਲੈਣਾ, ਇਹੋ ਇੱਕ ਸਾਧਨ ਹੈ ਜਿਹੜਾ ਮਨੁੱਖ ਨੂੰ ਇਸ ਮੈਲ ਦੇ ਉਤਾਰਨ ਲਈ ਪ੍ਰਾਪਤ ਹੈ, ਹੋਰ ਕੁਛ ਨਹੀਂ। ਇਸ ਕਰਕੇ ਨਾਮਦੇਵ ਜੀ ਨੇ ਜਿਹੜੀ ਗੱਲ ਕਹੀ ਉਹ ਇਹੀ ਸੀ ਕਿ ਭਾਈ ਇਹ ਤਾਂ ਸੰਗਤ ਦੇ ਪ੍ਰੇਮ ਦੀ ਗੱਲ ਹੈ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ, ਅਤੇ ਉਸ ਵਾਹਿਗੁਰੂ ਨੇ ਇਹ ਸਾਰਾ ਸਾਜ਼ਬਾਜ ਬਣਾਇਆ, ਮੈਂ ਤਾਂ ਕੁਛ ਕੀਤਾ ਨਹੀਂ ਅਤੇ ਨਾ ਕੋਈ ਨਿਸ਼ਚਿਤ ਤਰਖਾਣ ਸੀ, ਲੇਕਿਨ ਅਸਾਂ ਕਹਾਣੀ ਕੱਢ ਲਈ ਵੀ ਕੋਈ ਬੰਦਾ ਬਣ ਕੇ ਰੱਬ ਆਇਆ ਸੀ, ਉਹਨੇ ਬਣਾਇਆ, ਜਿਹੜੇ ਬਾਕੀ ਬੰਦੇ ਨੂੰ ਰੱਬ ਨਹੀਂ, ਉਹਨਾਂ 'ਚ ਰੱਬ ਨਹੀਂ ਸੀਗਾ, ਕੰਮ ਕਰਨ ਵਾਲਿਆਂ 'ਚ ਰੱਬ ਹੈਗਾ, ਲੇਕਿਨ ਮਨੁੱਖ ਇਹਨਾਂ ਵਿੱਚ ਰੱਬ ਵੇਖਣ ਨੂੰ ਤਿਆਰ ਨਹੀਂ, ਆਪਣੇ ਨੌਕਰਾਂ ਚਾਕਰਾਂ, ਆਪਣੇ ਤੋਂ ਨੀਵਿਆਂ, ਆਪਣੇ ਬਰਾਬਰ ਦਿਆਂ ਵਿੱਚ ਵੀ ਰੱਬ ਵੇਖਣ ਨੂੰ ਤਿਆਰ ਨਹੀਂ, ਦੂਜ ਅਤੇ ਹੋਰ ਕਿੱਥੇ ਵੇਖਣਾ ਇਸਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਪੌੜੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਗਾਵੈ ਕੋ ਦਾਤ ਜਾਣਿਆ ਨਿਸ਼ਾਨ, ਉਹਦੀਆਂ ਦਾਤਾਂ ਨੂੰ ਉਹਦਾ ਨਿਸ਼ਾਨ ਸਮਝ ਕੇ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਸ ਦੇ ਗੁਣ, ਉਹਦੀਆਂ ਸੁੰਦਰ ਵਡਿਆਈਆਂ, ਉਹਦੀ ਸਿਫਤ ਸਲਾਹ। ਕੋਈ ਵੀ ਮਨੁੱਖ ਜਦੋਂ ਗਾਉਂਦਾ ਹੈ ਉਹਦੀ ਸਿਫਤ ਕਰਦਾ ਹੈ ਅਤੇ ਕਹਿੰਦਾ ਭਾਈ ਇਹ ਦਾਤਾਂ ਤੇਰੀਆਂ ਦਿੱਤੀਆਂ ਹੋਈਆਂ ਨੇ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਖਮ ਤੋਂ ਮਤਲਬ ਹੈ ਪਠਨ, ਵਿਦਿਆ ਦੇ ਪਠਨ ਵਿਚਾਰ, ਸ਼ਾਸਤਰ ਫਿਲਾਸਫੀ ਦੇ ਗਹਿਰੇ ਵਿਸ਼ੇ ਜਿਹੜੇ ਨੇ ਧਰਮ ਦੇ, ਕਹਿੰਦੇ ਨੇ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰਦਾ ਹੋਇਆ ਮਨੁੱਖ ਉਹਦੇ ਸੰਬੰਧੀ ਵਿਚਾਰ ਕਰਦਾ ਹੈ। ਇਹ ਸਾਰੇ ਪਹਿਲੂ ਜਿਹੜੇ ਨੇ ਇਹ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਨਾਲ, ਉਹਦੀ ਸਿਫਤ ਸਲਾਹ ਨਾਲ, ਉਹਦੇ ਗੁਣ ਗਾਣ ਕਰਨ ਨਾਲ ਜੁੜੇ ਪਏ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਭਾਵ ਨਾਲ ਹੀ ਇਹਨਾਂ ਨੂੰ ਆਪਣੇ ਅੰਦਰ ਲਿਆਉਣਾ ਚਾਹੀਦਾ ਕਿ ਪਰਮਾਤਮਾ ਦੀ ਦਿੱਤੀ ਤਾਕਤ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਤੋ ਇਤਨੀ ਇੱਕ ਵਿਚਾਰ ਇਸ ਪੌੜੀ ਦੇ ਸੰਬੰਧ ਵਿੱਚ ਅੱਜ ਅਸਾਂ ਸਾਂਝੀ ਕੀਤੀ ਹੈ। ਬਾਕੀ ਦਾ ਭਾਗ ਕੱਲ੍ਹ ਦੇ ਸਮੇਂ ਅੰਦਰ ਵਿਚਾਰਨ ਦਾ ਯਤਨ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ ਅਤੇ ਆਪਣੇ ਦਰੋਂ ਕਰੋ ਸਾਨੂੰ ਇਹ ਸੋਝੀ ਦੇਣ ਕਿ ਅਸੀਂ ਨਿਰਾ ਸਰੀਰ ਦੀ ਦੁਨੀਆ ਨਾਲ ਹੀ ਜੁੜਨ ਦੀ ਕੋਸ਼ਿਸ਼ ਨਾ ਕਰੀਏ, ਅਸੀਂ ਆਤਮਿਕ ਦੁਨੀਆ ਨਾਲ ਵੀ ਕੁਝ ਸਾਂਝ ਪਾਉਣ ਦੇ ਯਤਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੱਲਾਂ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।